अनंत शोक नहीं भी शोक नहीं दिया। शोक गुरु नानक को दिया। हरख अनंत शोक नहीं दिया। हरख अनंत शोक नहीं दिया। शोक गुरु नानक को शोकर गुरु नानक को दिया। नानक को दिया गुरु प्रसाद के बिरले जाना। गुरु प्रसाद के बिरले जाना। अगम रूप का मन में थाना। कहूं लपाहट पूज धर्यो से। कहूं लख्यो हर आवाज़ दिशा में। कहूं लख्यो हर आवाज़ दिशा में। कहूं पछाड़ शीश निवायो अदम धूप का मन में। कहूं लख्यो हर आवाज़ दिशा में। कहूं पछाड़ को शीश निवाय को भूतान को पूजत है पास। को भूतान को पूजन दाय सब ही जग। श्री भगवान को भेद न पायो अद्भुत रूप का मन अद्भुत रूप का मन में था जंगल जंगल क्या भवे अगम रूप का मन में थाना बसी रब हयाली है जंगल क्या ढूंढे अगम रूप का मन में थाना जंगल क्या ढूंढे अल्लाह मसीत मस्त है दक्षिण देश हरी का आसा दक्षिण देश हरी का आसा पश्चिम अलोक कामा दिल में खोज तू सब किछ घर में बाहर नाही अगम रूप का मन में खाना सब किछ घर में बाहर नाही बाहर टोले बाहर टोले सब पर्व भुलाई अगम रूप का मन में बाहर देव पखारी है बाहर देव पखारी है जे मन तो है कोई अगम रूप का मन रूप ही पुत पल ही तीन मोह परदेश दूर ते आए सो स्थान बतावो पिता मोह परदेश दूर ते आए नाहिन गर्ब ना जो मन माती नाहन दर्प ना जो मन मांती मोय अनाच की करो सुमाई खोजत खोजत भाई बराम सो अस्थान बतावो पिता खोजत खोजत भाई बैराग प्रभु दर्शन को प्रभु दर्शन को हो फिर सारी अग्न रूप का मन में सो दर तेरा के सो दर तेरा के हा सो कर के हा सो दर तेरा के हा सो करके हा जित भय सर्व समाय बाजे तेरे नाद अनेक असंख केते तेरे बावन हार सो दर तेरा के हा जित दर वसे जित दर वसे कवन दर कही है ये बिरला तू किथे रहने तेरा कोई ठिकाना ठिकाने बड़े पर जिथे तू टिकया नहीं मिलता हर किसी ने अपनी कल्पना नाल कोई ठिकाना बना लिया तो उन्हें तेरा ठिकाना आखी जाता है तो मैं उस हर ठिकाने ते पुज के तेनू मिलना चाहे है पर अक्सर निराश होया ते तेरे को पूछना जंजेड़ा तेनू मिले है जिस नानक ने तेरा घर देखे है मैं उन्दे को पूछना के पता लग गया सो घर गुरु नानक को दिया नानक उस घर विच पुजे है सवैया अंदर भी सतगुरु ने बड़ी खूबसूरत गल आखी इको लाइन विच कहन लगे गुरु नानक निकट वसे बनवारी गुरु नानक बनवारी दे नेड़े रहिंदे एक घर विच वसदे है
ਗੁਰੂ ਨਾਨਕ ਕੋਲੋਂ ਪੁੱਛੀਏ ਜੀ ਰੱਬ ਦਾ ਟਿਕਾਣਾ। ਹਾਲਾਂਕਿ ਮੈਂ ਇੱਕ ਵਾਰ ਕੀਤੀ ਸੀ, ਸਾਖੀਕਾਰਾਂ ਨੇ ਵੀ ਗੁਰੂ ਨਾਨਕ ਦੇ ਨਾਲ ਨਾਮ ਨਾਲ ਇਤਿਹਾਸ ਨਾਲ ਕੁਝ ਸਾਖੀਆਂ ਜੋੜੀਆਂ। ਤੇ ਗੁਰੂ ਨਾਨਕ ਨੂੰ ਕਿਸੇ ਆਕਾਸ਼ ਦੀਆਂ ਉਚਾਈਆਂ ਵਿੱਚ ਬਣੇ ਹੋਏ ਤਸੱਵਰ ਕੀਤੇ ਹੋਏ ਸੱਚਖੰਡ ਵਿੱਚ ਪਹੁੰਚਾਇਆ। ਗੁਰੂ ਨਾਨਕ ਦੇ ਜੀਵਨ ਨਾਲ ਦੋ ਸਾਖੀਆਂ ਐਸੀਆਂ ਬੜੀਆਂ ਪ੍ਰਚਲਿਤ ਨੇ। ਇਹ ਗੱਲ ਠੀਕ ਹੈ, ਰੱਬ ਸੱਚਖੰਡ ਵਿੱਚ ਹੀ ਰਹਿੰਦਾ, ਇਸ ਵਿੱਚ ਕੋਈ ਦੋ ਰਹਿ ਨਹੀਂ। ਫੈਸਲਾ ਗੁਰੂ ਨਾਨਕ ਦਾ, ਸੱਚਖੰਡ ਵਸੈ ਨਿਰੰਕਾਰ, ਇਹਦੇ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਗੁਰੂ ਨਾਨਕ ਪਿਆਰਦਾ ਨਿਰੰਕਾਰ ਸੱਚਖੰਡ ਵਿੱਚ ਰਹਿੰਦੇ। ਪਰ ਮਸਲਾ ਇਹ ਹੈ ਕਿ ਉਹ ਸੱਚਖੰਡ ਹੈ ਕਿੱਥੇ? ਤੇ ਮੈਂ ਇੱਕ ਵਾਰ ਕੀਤੀ ਸੀ, ਦੋ ਸਾਖੀਆਂ ਅਕਸਰ ਨਾਲ ਪ੍ਰਚਲਿਤ ਕਰ ਦਿੱਤੀਆਂ ਗਈਆਂ। ਇੱਕ ਵਾਰ ਤੇ ਜਦੋਂ ਵੇਈ ਨਦੀ ਵਿੱਚ ਟੁੱਬੀ ਲਾਈ, ਉਦੋਂ ਥੱਲਿਓ ਸੱਚਖੰਡ ਨੂੰ ਚਲੇ ਗਏ, ਤੇ ਦੂਜੀ ਵਾਰ ਪਹਾੜਾਂ ਦੀਆਂ ਚੋਟੀਆਂ ਸਰ ਕਰਦੇ ਕਰਦੇ, ਪਹਾੜਾਂ ਦੀਆਂ ਚੋਟੀਆਂ ਤੋਂ ਲੰਘਦੇ ਲੰਘਦੇ ਭਗਤਾਂ ਦੇ ਤਪਸ਼ਵੀਆਂ ਦੇ ਮੰਡਲਾਂ ਦੇ ਕੋਲੋਂ ਲੰਘਦੇ ਲੰਘਦੇ ਧੂ ਮੰਡਲ ਤੇ ਜਾ ਕੇ ਮਰਦਾਨੇ ਨੂੰ ਵੀ ਛੱਡ ਦਿੱਤਾ ਤੇ ਆਖਿਆ, ਮਰਦਾਨੇ ਤੂੰ ਅੱਗੇ ਜਾਣ ਦੇ ਯੋਗ ਨਹੀਂ, ਤੇਰੀ ਅਜੇ ਅਵਸਥਾ ਉਸ ਲਾਇਕ ਨਹੀਂ, ਤੂੰ ਸੱਚਖੰਡ ਪੁੱਜ ਸਕੇ ਤੇ ਬਾਲੇ ਨੂੰ ਨਾਲ ਲੈ ਕੇ ਸੱਚਖੰਡ ਚਲੇ ਗਏ। ਦੂਜੀ ਸਾਖੀ ਇਹ ਵੀ ਕਹਿੰਦੀ, ਖੈਰ ਮੈਂ ਅੱਜ ਉਹਨਾਂ ਸਾਖੀਆਂ ਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ, ਪਿਛਲੇ ਦਿਹਾੜਿਆਂ ਵਿੱਚ ਅਰਜ਼ ਕੀਤੀ ਸੀ, ਸਾਖੀ ਤੇ ਸਿੱਖਿਆ ਵਿੱਚ ਇੱਕ ਅੰਤਰ ਹੁੰਦਾ ਹੈ। ਸਿੱਖਿਆ ਉਹ ਹੁੰਦੀ ਹੈ ਜੋ ਗੁਰੂ ਆਪਣੀ ਰਸਨਾ ਤੋਂ ਕਹਿੰਦਾ, ਜੋ ਗੁਰੂ ਕਹਿੰਦਾ ਉਹਨੂੰ ਸਿੱਖਿਆ ਆਖਦੇ। ਤੇ ਸਾਖੀ ਉਹ ਹੁੰਦੀ ਹੈ ਜਿਸ ਨੂੰ ਗੁਰੂ ਦੇ ਜੀਵਨ ਨਾਲ, ਜੀਵਨ ਜੁਗਤ ਨਾਲ ਸੰਬੰਧਿਤ ਕੀਤਾ ਜਾਂਦਾ ਹੈ। ਪਰ ਦੋਹਾਂ ਵਿੱਚ ਇੱਕ ਅੰਤਰ ਹੁੰਦਾ ਹੈ, ਸਿੱਖਿਆ ਗੁਰੂ ਆਪ ਕਹਿੰਦਾ ਤੇ ਆਪ ਲਿਖਦਾ ਹੈ, ਸਾਖੀ ਜਿਹੜੀ ਹੈ ਉਹ ਕੋਈ ਹੋਰ ਲਿਖਦਾ। ਇਹੋ ਕਾਰਨ ਹੈ ਇਤਿਹਾਸ ਜਿੰਨਾ ਹੈ ਕਿਸੇ ਨਾ ਕਿਸੇ ਇਤਿਹਾਸਕਾਰ ਨੇ ਲਿਖਿਆ, ਤੇ ਬੀਤੇ ਹੋਏ ਵਕਤ ਦਾ ਇਤਿਹਾਸ ਬਾਅਦ ਵਿੱਚ ਲਿਖਿਆ ਗਿਆ। ਫਿਰ ਇਤਿਹਾਸਕਾਰ ਬਹੁਤ ਹੈ, ਕੋਈ ਇੱਕ ਨਹੀਂ, ਆਏ ਦਿਨ ਕੋਈ ਨਵਾਂ ਇਤਿਹਾਸਕਾਰ ਪੈਦਾ ਹੋ ਸਕਦਾ, ਕੋਈ ਰਾਈਟਰ ਕੋਈ ਹਿਸਟੋਰੀਅਨ ਪੈਦਾ ਹੋ ਸਕਦਾ, ਆਉਣ ਵਾਲੇ ਸਮੇਂ ਵਿੱਚ ਵੀ ਹੋ ਸਕਦਾ। ਤੇ ਜਿੰਨੇ ਇਤਿਹਾਸਕਾਰ ਨੇ ਸਭ ਨੇ ਆਪਣੀ ਆਪਣੀ ਰਾਏ ਨਾਲ ਵੱਖ ਵੱਖ ਸਾਖੀਆਂ ਦੇ ਰੂਪ ਲਿਖੇ ਨੇ, ਕਈ ਵਾਰ ਤਾਂ ਇੱਕੋ ਇੱਕੋ ਸਾਖੀ ਦੇ ਕਈ ਕਈ ਰੂਪ ਵਰ ਜਾਂਦੇ ਨੇ, ਕਿਉਂਕਿ ਸਾਖੀਕਾਰ ਬਹੁਤੇ ਨੇ। ਪਰ ਖਿਆਲ ਕਰਿਓ, ਸਿੱਖਿਆਕਾਰ ਬਹੁਤੇ ਨਹੀਂ, ਕਿਉਂਕਿ ਸਿੱਖਿਆ ਉਹ ਹੈ ਜੋ ਗੁਰੂ ਕਹਿੰਦਾ, ਉਹਦੇ ਪ੍ਰਤੀ ਫੈਸਲਾ ਦੇ ਦਿੱਤਾ ਗਿਆ, ਇੱਕੋ ਬਾਣੀ ਇੱਕੋ ਸ਼ਬਦ ਵਿਚਾਰ, ਗੁਰੂ ਇੱਕੋ ਹੈ, ਬਾਣੀ ਇੱਕੋ ਹੈ, ਕਿਉਂਕਿ ਉਹਦਾ ਕਰਤਾ ਇੱਕੋ ਹੈ। ਉਹ ਉਸੇ ਢੰਗ ਸਿੱਖਿਆ ਦੇ ਬਹੁਤੇ ਕਰਤਾ ਨਹੀਂ ਹੁੰਦੇ, ਸਾਖੀਆਂ ਦੇ ਬਹੁਤੇ ਕਰਤਾ ਹੁੰਦੇ। ਇਸ ਲਈ ਕੋਈ ਜਪਜੀ ਸਾਹਿਬ ਦੇ ਰੂਪ ਨਹੀਂ ਵਿਗਾੜ ਸਕਦਾ ਵੀ ਐਸ ਸ੍ਰੀ ਗੁਰੂ ਗ੍ਰੰਥ ਸਾਹਿਬ ਜਪਜੀ। ਹਾਂ, ਸਾਖੀਆਂ ਵੱਖ ਵੱਖ ਹੋ ਸਕਦੀਆਂ ਨੇ, ਇੱਕੋ ਹੀ ਸਾਖੀ ਦੇ ਕਈ ਰੂਪ ਹੋ ਸਕਦੇ। ਸਾਖੀ ਤੇ ਸਿੱਖਿਆ ਵਿੱਚ ਇਹ ਅੰਤਰ। ਇਸੇ ਲਈ ਸਿੱਖ ਦਾ ਜੀਵਨ ਸਾਖੀ ਤੋਂ ਆਧਾਰ ਲੈਂਦਾ ਹੈ, ਪਰ ਜੀਵਨ ਦੀ ਸੇਧ ਸਿੱਖਿਆ ਤੇ ਰੱਖਦਾ ਹੈ। ਸਿੱਖ ਦੇ ਜੀਵਨ ਦੀ ਜ਼ਿੰਦਗੀ ਦੀ ਸੇਧ ਜਿਹੜੀ ਉਹ ਸਿੱਖਿਆ ਤੇ ਖਲੋਤੀ। ਇਸ ਲਈ ਕਿੱਥੇ ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖਿਆ ਤੇ ਖਲੋਤੀ ਤੇ ਸਿੱਖਿਆ ਹੈ ਬਾਣੀ। ਹੁਣ ਧੱਕਿਓ, ਗੁਰੂ ਨਾਨਕ ਭਲਾ ਰੱਬ ਨੂੰ ਦੇਖਣ ਲਈ, ਰੱਬ ਨੂੰ ਮਿਲਣ ਲਈ ਕਿਸੇ ਸੱਚਖੰਡ ਵਿੱਚ ਜਾਵੇ ਤੇ ਵੱਖਰੇ ਕਿਸੇ ਆਕਾਸ਼ ਦੇ ਸੱਚਖੰਡ ਵਿੱਚ ਜਾਵੇ, ਜਾਂ ਵੇਈ ਨਦੀ ਵਿੱਚ ਟੁੱਬੀ ਲਾ ਕੇ ਕਿਸੇ ਪਤਾਲ ਦੇ ਸੱਚਖੰਡ ਵਿੱਚ ਜਾਵੇ ਤੇ ਦੁਨੀਆਂ ਨੂੰ ਆਇਆ ਹੋਵੇ ਰੱਬ ਨਾਲ ਜੋੜਨ ਲਈ, ਤੇ ਇੰਨੀਆਂ ਗੱਲਾਂ ਰੱਬ ਪ੍ਰਤੀ, ਰੱਬ ਦੇ ਰਾਹਾਂ ਪ੍ਰਤੀ ਗੁਰੂ ਨਾਨਕ ਆਖੇ। 1430 ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸੰਸਾਰ ਨੂੰ ਰੱਬ ਨਾਲ ਜੋੜਨ ਲਈ ਤੇ ਰੱਬ ਦਾ ਆਦਰਸ਼ ਸਮਝਾਉਣ ਲਈ ਲਿਖਿਆ ਗਿਆ ਹੋਵੇ, ਤੇ ਉਹਦੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਲਾਈਨ ਵਿੱਚ ਆਕਾਸ਼ ਦੇ ਉਸ ਸੱਚਖੰਡ ਦਾ ਕੋਈ ਐਡਰੈਸ ਨਾ ਲਿਖੇ। ਪਤਾਲ ਦੇ ਕਿਸੇ ਸੱਚਖੰਡ ਦਾ ਕੋਈ ਐਡਰੈਸ ਨਾ ਲਿਖੇ, ਤੇ ਜੇ ਗੁਰੂ ਨਾਨਕ ਕੋਲੋਂ ਕੋਈ ਪੁੱਛੇ ਵੀ ਰੱਬ ਕਿੱਥੇ ਰਹਿੰਦੇ, ਰੱਬ ਦਾ ਸੱਚਖੰਡ ਕੀ ਹੈ, ਉਹਦਾ ਸਥਾਨ ਕੀ ਹੈ, ਉਹਦਾ ਟਿਕਾਣਾ ਕੀ ਹੈ। ਮੇਰੀ ਕੋਸ਼ਿਸ਼ ਕੀ, ਤੁਸੀਂ ਇੱਕ ਗੱਲ ਸਮਝ ਲਿਓ, ਅੱਜ ਜਿਹੜੇ ਅਸੀਂ ਇੱਟਾਂ ਪੱਥਰਾਂ ਦੀਆਂ ਇਮਾਰਤਾਂ ਖੂਬਸੂਰਤ ਮਾਰਬਲ ਤੇ ਸੋਨਾ ਲਗਾ ਲਗਾ ਬਣਾਉਂਦੇ ਹਾਂ, ਇਹਦੇ ਵਿੱਚ ਉਹ ਮਨ ਬਣਾਉਣਾ ਪੈਂਦਾ ਜਿਹਦੇ ਵਿੱਚ ਰੱਬ ਰਹਿੰਦਾ। ਕੇਵਲ ਇਸ ਲਈ ਬੜੀ ਗੱਲ ਇਹ ਆਪਣੇ ਆਪ ਵਿੱਚ ਰੱਬ ਦਾ ਘਰ ਨਹੀਂ, ਇੱਥੇ ਬੈਠ ਕੇ ਕੋਈ ਰੱਬ ਦਾ ਘਰ ਬਣਾਇਆ ਜਾਵੇ। ਔਰ ਇਸ ਗੱਲ ਦਾ ਜ਼ਿਕਰ ਇਸ ਸ਼ਬਦ ਵਿੱਚ ਵੀ ਕੀਤਾ ਗਿਆ। ਜਦੋਂ ਸਵਾਲ ਹੋਇਆ ਨਾ ਕਿ ਰੱਬ ਦਾ ਘਰ ਕੀ ਹੈ, ਰੱਬ ਕਿੱਥੇ ਰਹਿੰਦਾ, ਗੁਰੂ ਨੇ ਆਖਿਆ ਉਹ ਭੁੱਲਿਆ ਕਾਹੂ ਲੱਪਾਂ ਹਨ ਪੂਰਜ ਧਰਿਓ ਸਿਰ, ਕਾਹੂ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੇ, ਕਾਹੂ ਪਛਾ ਕੋ ਸੀਸ ਨਿਵਾਇਓ। ਭਾਲਦਾ ਫਿਰਦਾ ਕੋਈ ਉਹਨੂੰ ਪੱਛੋਂ ਵਿੱਚ ਢੂੰਡਦਾ ਫਿਰਦਾ, ਕੋਈ ਜੰਗਲਾਂ ਵਿੱਚ ਕਿਆ ਫਿਰਦਾ ਉਹਨੂੰ ਢੂੰਡਣ ਲਈ। ਬਲਕਿ ਇੱਕ ਵਾਰ ਸਵਾਲ ਕੀਤਾ ਨੀ ਬਾਣੀ ਵਿੱਚ, ਕਹਿਣ ਲੱਗੇ ਜੀ ਮੇਰੇ ਮਾਲਕ ਮੈਂ ਬੜਾ ਹੈਰਾਨ ਹੋ ਗਈ ਜਦੋਂ ਦੋ ਰਾਈਆਂ ਮੇਰੇ ਸਾਹਮਣੇ ਆਈਆਂ। ਕਹਿਣ ਲੱਗੇ ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਈਓ, ਬਰਨ ਨਾ ਦਿਸੈ ਚੇਨ ਨਾ ਲਖੀਏ, ਸੁਹਾਗਣ ਸ਼ਾਂਤ ਬੁਝਈਓ। ਤੇ ਆਖਰੀ ਲਾਈਨ ਅੰਦਰ ਗੁਰੂ ਨੇ ਆਖਿਆ ਨਾਨਕ ਕਹਿਤ ਸੁਣੋ ਰੇ ਲੋਗਾ, ਸੰਤ ਰਸਨ ਕੋ ਬਸ ਹੀਓ। ਰੱਬ ਕਿਸੇ ਸੱਤਵੇਂ ਆਕਾਸ਼ ਵਿੱਚ ਨਹੀਂ ਰਹਿੰਦਾ, ਰੱਬ ਕਿਸੇ ਪਤਾਲ ਵਿੱਚ ਆਪਣਾ ਸੱਚਖੰਡ ਬਣਾ ਕੇ ਨਹੀਂ ਟਿਕਦਾ, ਕਿਸੇ ਨਦੀ ਦੇ ਕਿਨਾਰੇ ਕਿਸੇ ਕੰਢੇ ਤੇ ਬਣੇ ਹੋਏ ਤੀਰਥ ਵਿੱਚ ਰੱਬ ਦਾ ਨਿਵਾਸ ਨਹੀਂ। ਕਹਿਣ ਲੱਗੇ ਮੈਂ ਦੇਖਦਾ ਕੀ ਆ, ਜਿਹੜਾ ਰੱਬ ਦਾ ਘਰ ਹੈ ਉੱਥੇ ਤਾਂ ਤੂੰ ਕਦੀ ਝਾੜੂ ਹੀ ਨਹੀਂ ਦਿੱਤਾ। ਹਾਂ, ਜਿੱਥੇ ਰੱਬ ਦੇ ਘਰ ਬਣਾਏ ਜਾਂਦੇ ਨੇ ਉੱਥੇ ਝਾੜੂ ਬੜੇ ਦਿੰਦੇ, ਉੱਥੇ ਤਾਂ ਕਲੀ ਕੁਚੀ ਕਰਾਉਣੀ, ਰੰਗ ਰੋਗਨ ਕਰਾਉਣਾ ਕਿੱਥੇ ਰਹਿ ਗਿਆ, ਉੱਥੇ ਮਾਰਬਲ ਲਗਾਉਣੇ, ਉੱਥੇ ਸੋਨੇ ਦੇ ਛਤਰ ਚੜਾਉਣੇ, ਸੋਨੇ ਦੀਆਂ ਪਾਲਕੀਆਂ ਰੱਖਣਾ। ਪਰ ਜਿੱਥੇ ਰੱਬ ਰਹਿੰਦਾ ਉੱਥੇ ਤੂੰ ਕਦੀ ਝਾੜੂ ਵੀ ਨਹੀਂ ਫੇਰਿਆ, ਜਿੱਥੇ ਰੱਬ ਨੇ ਆ ਕੇ ਵਸਣੇ ਉਹਦਾ ਫਰਸ਼ ਕਦੀ ਤੂੰ ਧੋਤਾ ਹੀ ਨਹੀਂ। ਗੁਰੂ ਕਹਿੰਦੇ ਬਾਹਰ ਦੇ ਪਖਾਲੀ ਹੈ, ਮਾਰ ਪੱਥਰ ਦੀਆਂ ਮੂਰਤੀਆਂ ਨੂੰ ਰੋਜ਼ ਇਸ਼ਨਾਨ ਕਰਾਉਣਾ। ਜੇ ਮਨ ਤੇ ਹੋਵੇ ਕੋਈ ਜਿੰਦੇ ਅੰਦਰ ਰੱਬ ਨੇ ਵਸਣਾ, ਜਿਹੜਾ ਰੱਬ ਦਾ ਅਸਲ ਟਿਕਾਣਾ ਜਿੱਥੇ ਪ੍ਰਭੂ ਵਸਦਾ, ਗੁਰੂ ਕਹਿੰਦੇ ਉੱਥੇ ਤੂੰ ਕਦੀ ਝਾੜੂ ਨਹੀਂ ਫੇਰਿਆ। ਨਤੀਜਾ ਨਿਕਲਿਆ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ, ਦਿਨ ਰਾਤ ਮੈਲ ਚੜ ਰਹੀ ਹੈ ਰੱਬ ਦੇ ਘਰ ਤੇ। ਹੁਣ ਰੱਬ ਇਹਦੇ ਚ ਵਸੇਗਾ? ਗੁਰੂ ਇੱਕ ਖਿਆਲ ਦਿੰਦੇ, ਕਹਿਣ ਲੱਗੇ ਵਿਸ਼ਵਾਸ ਕਰੀ ਅਗਮ ਰੂਪ ਕਾ ਮਨ ਮੈਂ ਥਾਨਾ। ਕਿਸੇ ਆਕਾਸ਼ ਵਿੱਚ ਨਹੀਂ, ਕਿਸੇ ਪਤਾਲ ਵਿੱਚ ਨਹੀਂ, ਮਨ ਮੰਦਰ ਤਨਵੇਸ਼ ਕਲੰਦਰ ਘੱਟ ਹੀ ਤੀਰਥ ਲਾਵਾਂ। ਇੱਕ ਸ਼ਬਦ ਮੇਰੇ ਪ੍ਰਾਣ ਮਸਤ ਹੈ ਜਿਹੜਾ ਅੰਦਰ ਦੀ ਸਫਾਈ ਕਰੇ, ਜਿਹੜਾ ਰੱਬ ਦੇ ਇਸ ਘਰ ਨੂੰ ਚਮਕਾ ਦੇਵੇ, ਰੱਬ ਦੇ ਇਸ ਘਰ ਵਿੱਚ ਰੋਸ਼ਨੀ ਜਗਾ ਦੇਵੇ। ਗੁਰੂ ਹੈ, ਗੁਰੂ ਦਾ ਕੰਮ ਕੇਵਲ ਹੈ ਕਿ ਰੱਬ ਦੇ ਘਰ ਨੂੰ ਉਹਦੇ ਆਉਣ ਤੇ ਵਸਣ ਯੋਗ ਬਣਾ ਦੇਣਾ, ਪਰ ਤਾਂ ਹੀ ਬਣਾਵੇ ਜੇ ਤੂੰ ਗੁਰੂ ਦੇ ਹਵਾਲੇ ਇਹ ਮਨ ਕਰੇ। ਜੇ ਕਿਸੇ ਕੋਲ ਸਫਾਈ ਕਰਾਉਣੀ ਹੋਵੇ, ਇੱਕ ਵਾਰ ਸ਼ਬਦ ਆਇਆ ਸੀ ਕਿ ਧੋਬੀ ਧੋਵੇ ਮੇਰਾ ਬਰਾਤਾ। ਜੇ ਕਿਸੇ ਕੋਲੋਂ ਸਫਾਈ ਕਰ, ਕੱਪੜਾ ਧੋਣਾ ਹੋਵੇ ਉਹਦੇ ਹਵਾਲੇ ਕਰਨਾ ਪੈ ਗਿਆ। ਧੋਬੀ ਕੋਲੋਂ ਕੱਪੜਾ ਧੋਣਾ ਹੋਵੇ ਕਿ ਉਹਦੇ ਹਵਾਲੇ ਕਰਨਾ ਪਏਗਾ। ਜੇ ਤੁਸੀਂ ਆਖੋ ਪੈਂਡੀ ਮੈਂ ਰੱਖਾਂ ਤੇ ਧੋਬੀ ਧੋ ਦੇਵੇ, ਇਹ ਗੱਲ ਮੈਂ ਮੁਮਕਿਨ? ਜੇ ਘਰ ਦੀ ਸਫਾਈ ਕਰਾਉਣੀ ਹੋਵੇ ਚਾਬੀ ਉਹਨੂੰ ਦੇਣੀ ਪਏਗੀ। ਘਰ ਦੇ ਸਾਜੋ ਸਮਾਨ ਦਾ ਵਿਸ਼ਵਾਸ ਵੀ ਉਹਦੇ ਤੇ ਰੱਖਣਾ ਪਏਗਾ। ਘਰ ਦੀਆਂ ਸਫਾਈਆਂ ਉਹੀ ਕਰਦੇ ਨੇ ਜਿਹਨਾਂ ਤੇ ਵਿਸ਼ਵਾਸ ਹੋਵੇ। ਗੁਰੂ ਕਹਿੰਦੇ ਨੇ ਮਨ ਮੈਲਾ ਹੈ ਤੇ ਇਸ ਮੈਲੇ ਮਨ ਨੂੰ ਸਾਫ਼ ਕਰਨ ਲਈ, ਰੱਬ ਦੇ ਵਸਣ ਦੇ ਯੋਗ ਬਣਾਉਣ ਲਈ ਰੱਬ ਦਾ ਘਰ ਹੈ। ਤੇ ਗੁਰੂ ਦਾ ਕੰਮ ਕੀ ਹੈ? ਉਸ ਮਨ ਨੂੰ ਸਾਫ਼ ਕਰਕੇ, ਪਵਿੱਤਰ ਕਰਕੇ, ਚਮਕਾ ਕੇ ਰੱਬ ਦੇ ਵਸਣ ਦੇ ਲਾਇਕ ਕਰ ਦਿੰਦਾ, ਯੋਗ ਕਰ ਦਿੰਦਾ। ਪਰ ਤਾਂ ਕਰੇ ਜੇ ਤੂੰ ਮਨ ਗੁਰੂ ਦੇ ਹਵਾਲੇ ਕਰੇ। ਤੂੰ ਤੇ ਮਨ ਗੁਰੂ ਦੇ ਹਵਾਲੇ ਕਰਦਾ ਹੀ ਨਹੀਂ। ਕਲਪਨਾ ਤੇਰੀਆਂ ਆਪਣੀਆਂ ਨੇ, ਵਿਚਾਰ ਤੇਰੇ ਆਪਣੇ ਨੇ, ਸੋਚਾਂ ਤੇਰੀਆਂ ਆਪਣੀਆਂ ਨੇ, ਮਰਜ਼ੀ ਤੇਰੀ ਆਪਣੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਦਾ ਜਨਮਦਾਤਾ ਮਨ ਹੈ। ਗੁਰੂ ਕਹਿੰਦੇ ਮਨ ਗੁਰੂ ਦੇ ਹਵਾਲੇ ਕਰਕੇ ਵੇਖ, ਮਨ ਚਮਕੇਗਾ, ਮਨ ਸਾਫ਼ ਹੋਵੇਗਾ, ਲਾਇਕ ਹੋਵੇਗਾ, ਫਿਰ ਗੁਰੂ ਦੇ ਸਾਫ਼ ਕਰਨ ਤੋਂ ਬਾਅਦ ਰੱਬ ਵਸੇਗਾ। ਅਗਮ ਰੂਪ ਕਾ ਮਨ ਮੈਂ ਥਾਨਾ। ਅਗਲੇ ਪਾਸੇ ਕਹਿਣ ਲੱਗੇ, ਖਿਆਲ ਕਰੀ ਗੁਰਪ੍ਰਸਾਦ ਕਿਨੇ ਵਿਰਲੇ ਜਾਣਾ, ਗੁਰੂ ਦੀ ਕਿਰਪਾ ਸਦਕਾ ਹੀ ਕਿਸੇ ਨੇ ਜਾਣੇ ਕਿ ਰੱਬ ਮਨ ਵਿੱਚ ਵਸਦਾ। ਨਹੀਂ ਤੇ ਜਿਹੜਾ ਗੁਰੂ ਨਾਲ ਨਹੀਂ ਜੁੜਦਾ ਨਾ, ਉਹ ਮਨੁੱਖ ਤੀਰਥਾਂ ਤੇ ਪਿਆ ਪੁੱਛਦਾ, ਉਹ ਸਾਰਾ ਸੰਤਾਂ ਦੇ ਡੇਰਿਆਂ ਤੇ ਪਿਆ ਫਿਰਦਾ, ਪਰ ਰੱਬ ਉੱਥੇ ਵਸਦਾ। ਗੁਰੂ ਨੇ ਇਸ ਵਾਲੀ ਬਾਣੀ ਵਿੱਚ ਆਖਿਆ, ਗੁਰੂ ਨੇ ਇਸ ਲਈ ਕਿਹਾ। ਕਹਿਣ ਲੱਗੇ ਇਹ ਗੱਲ ਜਾਣਨ ਲਈ ਵੀ ਗੁਰੂ ਕੋਲ ਜਾਣਾ ਪਏਗਾ ਕਿ ਅਗਮ ਰੂਪ ਕਾ ਮਨ ਮੈਂ ਥਾਨਾ, ਗੁਰਪ੍ਰਸਾਦ ਕਿਨੇ ਵਿਰਲੇ ਜਾਣਾ। ਤੇ ਅਗਲੇ ਪਾਸੇ ਕਹਿਣ ਲੱਗੇ, ਭਲਾ ਇਹ ਮਨ ਦਾ ਥਾਨ ਰੱਬ ਦੇ ਵਸਣ ਦੇ ਲਾਇਕ ਕਿਵੇਂ ਹੁੰਦਾ? ਕਿਹੜਾ ਕਿਹੜਾ ਸਮਾਨ ਚਾਹੀਦਾ? ਇਸ ਮਨ ਦੇ ਘਰ ਵਿੱਚ ਕੀ ਕੁਝ ਚਾਹੀਦਾ ਹੈ ਕਿ ਰੱਬ ਆ ਕੇ ਵਸੇ? ਅਗਲੀਆਂ ਲਾਈਨਾਂ ਇਸ ਗੱਲ ਦਾ ਪ੍ਰਤੀਕ ਹੈ। ਕਹਿਣ ਲੱਗੇ, ਇੱਕ ਤਾਂ ਜਿੱਥੇ ਰੱਬ ਨੇ ਵਸਣਾ ਨਾ, ਉਹਦੇ ਘਰ ਵਿੱਚ ਅੰਮ੍ਰਿਤ ਦਾ ਕੁੰਟ ਹੋਣਾ ਚਾਹੀਦਾ। ਅਸੀਂ ਵੀ ਤਾਂ ਪਾਣੀ ਦਾ ਇੰਤਜ਼ਾਮ ਪਹਿਲਾਂ ਕਰਦੇ ਹਾਂ। ਗੁਰੂ ਕਹਿੰਦੇ ਜਿੱਥੇ ਰੱਬ ਨੇ ਆ ਕੇ ਵਸਣਾ ਉੱਥੇ ਅੰਮ੍ਰਿਤ ਦਾ ਕੁੰਟ ਹੋਣਾ ਚਾਹੀਦਾ। ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਕੇਵਲ ਰੱਬ ਦੀਆਂ ਗੱਲਾਂ, ਕੇਵਲ ਰੱਬ ਦੇ ਗੁਣ, ਜਦੋਂ ਤੂੰ ਪ੍ਰਭੂ ਦੇ ਗੁਣ ਅੰਦਰ ਧਾਰਨ ਕਰੇਗਾ, ਉਹਦੀਆਂ ਕਥਾਵਾਂ ਉਹਦੇ ਗੁਣਾਂ ਨੂੰ ਧਾਰਨ ਕਰੇਗਾ, ਵਿਸ਼ਵਾਸ ਕਰ, ਅੰਦਰ ਇੱਕ ਅੰਮ੍ਰਿਤ ਦਾ ਕੁੰਟ ਜਾਗ ਪਏਗਾ। ਮਨ ਕੇਵਲ ਆਖਣ ਨਾਲ ਹੀ ਰੱਬ ਦਾ ਘਰ ਨਹੀਂ ਬਣ ਜਾਣਾ। ਕਹਿਣ ਲੱਗੇ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਉਸ ਘਰ ਵਿੱਚ ਅੰਮ੍ਰਿਤ ਕੁੰਟ ਦੀ ਲੋੜ ਹੈ ਤੇ ਉਹ ਬਣਨਾ ਸਹਿਜ ਕਥਾ ਨਾਲ। ਕਹਿਣ ਲੱਗੇ ਜਿਸੈ ਪ੍ਰਾਪਤ ਤਿਸ ਲੈ ਪੁੱਜਾ। ਫਿਰ ਕਹਿਣ ਲੱਗੇ ਅਨਹਤ ਬਾਣੀ ਥਾਨ ਨਿਰਾਲਾ, ਰੱਬ ਦੀ ਗੁਰੂ ਦੀ ਬਾਣੀ ਰੂਪ ਜਿਹੜੀ ਧੁਨੀ ਹੈ ਨਾ, ਉਹ ਅੰਦਰ ਅਨਹਤ ਹੋ ਜਾਏ, ਭਾਵ ਤੇਰੇ ਜੀਵਨ ਵਿੱਚ ਕਦੀ ਬਾਣੀ ਦਾ ਵਿਛੋੜਾ ਨਾ ਹੋਵੇ। ਅਨਹਤ ਤੋਂ ਭਾਵ ਜੋਗੀਆਂ ਵਾਲਾ ਕੋਈ ਕਿਸੇ ਦਸਵੇਂ ਦੁਆਰ ਵਿੱਚ ਵੱਜਣ ਵਾਲਾ ਅਨਹਤ ਧੁਨੀ ਵਾਜਾ ਨਹੀਂ, ਗੁਰਮਤਿ ਦੀ ਦੁਨੀਆਂ ਵਿੱਚ ਇਹ ਗੱਲ ਨਹੀਂ। ਗੁਰੂ ਕਹਿੰਦੇ ਤੇਰੇ ਜੀਵਨ ਵਿੱਚ ਬਾਣੀ ਜਿਹੜੀ ਹੈ ਉਹ ਇੱਕ ਸਾਰ ਹੋ ਜਾਏ, ਕੋਈ ਪਾਲ ਜ਼ਿੰਦਗੀ ਦਾ ਐਸਾ ਨਾ ਬੀਤੇ ਜਿਹੜਾ ਬਾਣੀ ਦੀ ਅਗਵਾਈ ਤੋਂ ਵੱਖ ਹੋ ਕੇ ਬੀਤੇ। ਇਸਰੀ ਗੁਰੂ ਨੇ ਆਖਿਆ ਨਾ, ਕਹਿਣ ਲੱਗੇ ਜੇ ਤੂੰ ਅੱਖਾਂ ਨਾਲ ਤੱਕੇ ਤਾਂ ਉਹ ਤੱਕੇ ਜੋ ਤੈਨੂੰ ਗੁਰੂ ਆਖਦਾ ਹੈ, ਜੋ ਤੂੰ ਕੰਨਾਂ ਨਾਲ ਸੁਣੇ ਤਾਂ ਉਹ ਸੁਣੇ ਜੋ ਤੈਨੂੰ ਗੁਰੂ ਆਖਦਾ ਹੈ, ਜੇ ਜ਼ਬਾਨ ਨਾਲ ਬੋਲੇ ਤਾਂ ਉਹ ਬੋਲੇ ਜੋ ਤੈਨੂੰ ਗੁਰੂ ਆਖਦਾ। ਮੈਂ ਇੱਕ ਵਾਰ ਕੀਤੀ ਸੀ, ਇਹੋ ਕਾਰਨ ਹੈ ਸਤਿਗੁਰੂ ਨੇ ਕਿਹੜੀ ਖੂਬਸੂਰਤ ਗੱਲ ਆਖੀ। ਕਹਿਣ ਲੱਗੇ ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਦਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲਵਿਖ ਪਾਪ ਦੋਖ ਲੈ ਜਾਵੇ। ਤੇ ਮੈਂ ਹੈਰਾਨ ਹੋਇਆ, ਅਗਲੀ ਤੁਕ ਜਨੂੰ ਆਈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਇਹਦਾ ਮਤਲਬ ਅੰਮ੍ਰਿਤ ਵੇਲੇ ਨਹੀਂ, ਗੁਰਬਾਣੀ ਦਾ ਸੰਬੰਧ ਅੰਮ੍ਰਿਤ ਵੇਲੇ ਨਾਲ ਨਹੀਂ। ਇੱਥੇ ਚੜ੍ਹੇ ਦਿਵਸ ਕਿਉਂ ਆਖਿਆ? ਕਿਉਂਕਿ ਬਾਣੀ ਦਾ ਸੰਬੰਧ ਜੀਵਨ ਜੁਗਤੀ ਨਾਲ ਹੈ। ਸਾਰਾ ਜੀਵਨ, ਜ਼ਿੰਦਗੀ ਦਾ ਸਾਰਾ ਦਿਹਾੜਾ ਜਦੋਂ ਤੂੰ ਘਰੋਂ ਨਿਕਲਣਾ ਹੈ ਉਦੋਂ ਹੀ ਤਾਂ ਤੈਨੂੰ ਬਾਣੀ ਦੀ ਸਿਹਤ ਦੀ ਲੋੜ ਹੈ। ਜਦੋਂ ਤੂੰ ਕਿਸੇ ਗਾਹਕ ਨਾਲ ਗੱਲ ਕਰਨੀ ਉਦੋਂ ਹੀ ਤੈਨੂੰ ਬਾਣੀ ਦੀ ਸਿਹਤ ਦੀ ਲੋੜ ਹੈ, ਵੀ ਝੂਠ ਨਾ ਬੋਲੀ, ਧੋਖਾ ਨਾ ਕਰੀ, ਪਰਾਇਆ ਹੱਕ ਨਾ ਖਾਈ, ਕਿਸੇ ਨਾਲ ਕੌੜਾ ਬਚਨ ਨਾ ਬੋਲੀ। ਜਦੋਂ ਤੂੰ ਘਰੋਂ ਨਿਕਲਣਾ, ਦਰਵਾਜ਼ਿਓਂ ਨਿਕਲਣਾ, ਮੁੜ ਦਰਵਾਜ਼ੇ ਵੜਨਾ, ਉਨੀ ਦੇਰ ਤੇਰੀ ਸੰਸਾਰ ਵਿੱਚ ਵਿਚਰਨ ਦੀ ਸਾਂਝ ਹੈ ਤੇ ਉੱਥੇ ਤੈਨੂੰ ਬਾਣੀ ਦੀ ਅਗਵਾਈ ਦੀ ਲੋੜ ਹੈ। ਗੁਰੂ ਨੇ ਐਵੇਂ ਨਹੀਂ ਬਾਣੀ ਵਿੱਚ ਆਖਿਆ। ਕਹਿਣ ਲੱਗੇ ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ, ਜੇ ਕਰਾਵੇ ਸੋ ਕਰਨਾ। ਬਾਣੀ ਜਿਹੜੀ ਹੈ ਉਹ ਤੇਰੇ ਜੀਵਨ ਵਿੱਚ ਅਣਹਤ ਧੁਨੀ ਹੋ ਜਾਏ, ਭਾਵ ਬਾਣੀ ਦੇ ਅਨੁਕੂਲ ਤੂੰ ਜੀਵਨ ਗੁਜ਼ਾਰੇ। ਅਨਹਤ ਬਾਣੀ ਥਾਨ ਨਿਰਾਲਾ। ਕਹਿਣ ਲੱਗੇ ਜਿਸ ਦਿਨ ਤੇਰੇ ਜੀਵਨ ਅੰਦਰ ਬਾਣੀ ਅਨਹਤ ਧੁਨ ਬਣ ਕੇ ਵਿਚਰਨ ਲੱਗ ਪੈਗੀ, ਵੱਜਣ ਲੱਗ ਪੈਗੀ, ਫਿਰ ਵੇਖੀ ਤੂੰ ਇਸ ਘਰ ਦੀ ਇਸ ਧੁਨੀ ਤੇ ਰੱਬ ਵੀ ਰੀਤ ਪੈਗਾ। ਤਾਂ ਕੀ ਧੁਨ ਮੋਹੇ ਗੋਪਾਲਾ। ਜਿਸ ਦੇ ਅੰਦਰ ਬਾਣੀ ਨਹੀਂ ਵਸੀ, ਵਿਸ਼ਵਾਸ ਕਰੋ, ਉੱਥੇ ਰੱਬ ਵੀ ਨਹੀਂ ਵਸਦਾ। ਪਹਿਲਾਂ ਗੁਰੂ ਵਸਦਾ, ਬਾਣੀ ਗੁਰੂ ਹੈ। ਬਾਰ ਬਾਰ ਇਹ ਗੱਲ ਕਿਉਂ ਦੁਹਰਾਈ ਗਈ ਕਿ ਸਿੱਖ ਨੂੰ ਬਾਣੀ ਦੀ ਜ਼ਰੂਰਤ ਹੈ, ਬਾਣੀ ਨਾਲ ਜੁੜਨ ਦੀ ਲੋੜ ਹੈ। ਕਿਸੇ ਵੀ ਬਾਣੀ ਨਾਲ ਜੁੜਨ ਦੀ ਲੋੜ ਹੈ। ਜਿੱਥੇ ਬਾਣੀ ਵਸਦੀ ਹੈ ਉੱਥੇ ਹੀ ਰੱਬ ਵਸਦਾ, ਜਿੱਥੇ ਬਾਣੀ ਨਹੀਂ ਵਸਦੀ ਉੱਥੇ ਰੱਬ ਵੀ ਨਹੀਂ ਵਸਦਾ। ਬਾਣੀ ਦੀ ਧੁਨ ਜੀਵਨ ਜੁਗਤ ਬਣਦਾ ਹੈ। ਹਰ ਵਕਤ ਤੇਰੀ ਜ਼ਿੰਦਗੀ ਦੇ ਹਰ ਪਲ ਵਿੱਚ ਬਾਣੀ ਤੇਰੇ ਨਾਲੋਂ ਵਿਸਰੇ ਨਾ, ਬਾਣੀ ਕੋਈ ਆਵਾਜ਼ ਦੇ ਕੇ ਸਮਝਾਉਂਦੀ ਰਹੇ, ਤੂੰ ਕਿੱਧਰ ਜਾ ਰਿਹਾ, ਕੀ ਬੋਲ ਰਿਹਾ, ਕੀ ਕਰ ਰਿਹਾ, ਕੀ ਖਾ ਰਿਹਾ, ਕੀ ਪਹਿਣ ਰਿਹਾ, ਇਹ ਬਾਣੀ ਨੇ ਤਾਂ ਨਾਲ ਨਾਲ ਦੱਸਣਾ। ਭਾਵ ਜੀਵਨ ਦੇ ਅੰਦਰ ਬਾਣੀ ਇੱਕ ਅਣਹੱਤ ਧੁਨੀ ਬਣ ਜਾਏ। ਅਣਹੱਤ ਦਾ ਅਰਥ ਹੁੰਦਾ ਜਿਹਦੀ ਕਦੀ ਹੱਤਿਆ ਨਾ ਹੋਵੇ। ਅਣਹੱਤ ਦਾ ਅੱਖਰੀ ਅਰਥ ਹੈ ਜਿਹਦੀ ਕਦੀ ਹੱਤਿਆ ਨਾ ਹੋਵੇ। ਹੱਤਿਆ ਤੋਂ ਭਾਵ ਹੁੰਦਾ ਮੌਤ। ਭਾਵ ਜਿਹੜੀ ਧੁਨੀ ਕਦੇ ਮਰੇ ਨਾ, ਜਿਹੜੀ ਧੁਨੀ ਕਦੇ ਟੁੱਟੇ ਨਾ, ਤੇਰੇ ਅੰਦਰ ਬਾਣੀ ਇਹੋ ਇੱਕ ਰਸ ਚੱਲ ਪਏ ਜੀਵਨ ਦੀ ਹਰ ਜੁਗਤ ਵਿੱਚ ਕਿ ਤੇਰੇ ਕੋਲੋਂ ਬਾਣੀ ਵਿਸਰੇ ਨਾ, ਕੋਈ ਪਲ ਐਸਾ ਨਾ ਆਵੇ ਕਿ ਤੇਰੇ ਅੰਦਰ ਬਾਣੀ ਦੀ ਧੁਨ ਖਤਮ ਹੋ ਜਾਏ, ਬਾਣੀ ਦੀ ਅਗਵਾਈ ਤੋਂ ਬਿਨਾਂ ਵੀ ਤੂੰ ਜੀਉ ਸਕੇ। ਤੇ ਜਿਸ ਦਿਨ ਕਹਿਣ ਲੱਗੇ ਤੇਰੇ ਜੀਵਨ ਦਾ ਇਹ ਆਸਾਰ ਬਣ ਜਾਏਗਾ, ਉਸ ਦਿਨ ਤੇਰੀ ਜ਼ਿੰਦਗੀ ਤੇ ਤੇਰੇ ਜੀਵਨ ਤੇ ਰੱਬ ਰੀਤ ਪਵੇਗਾ। ਉਹ ਆਖੇਗਾ ਮੈਂ ਇਹੋ ਜਿਹੇ ਜੀਵਨ ਵਿੱਚ ਵਸਣਾ ਚਾਹੁੰਦਾ, ਮੈਂ ਇਹੋ ਜਿਹੇ ਮਨ ਵਿੱਚ ਰਹਿਣਾ ਚਾਹੁੰਦਾ। ਕਹਿਣ ਲੱਗੇ ਅਨਹਤ ਬਾਣੀ ਥਾਨ ਨਿਰਾਲਾ, ਤਾਂਕੀ ਧੁਨ ਮੋਹੇ ਗੋਪਾਲਾ। ਪਰ ਕਹਿਣ ਲੱਗੇ ਇਹ ਸਾਰਾ ਕੁਝ ਕਿੱਥੇ ਹੁੰਦਾ, ਇੱਥੇ ਹੁਣ ਪਹੁੰਚਣਾ ਚਾਹੁੰਦਾ। ਮਨ ਇਹੋ ਜਿਹਾ ਕਿਵੇਂ ਬਣੇ, ਉਹ ਸਹਿਜ ਕੁੱਠ ਕਥਾ ਕੇ ਅੰਮ੍ਰਿਤ ਕੁੰਟ ਕਿਵੇਂ ਪੈਦਾ ਹੋਣਾ, ਆਖਿਰ ਸਹਿਜ ਕਥਾ ਕਿਤੇ ਜਾ ਕੇ ਸੁਣਨੀ, ਸਹਿਜ ਕਥਾ ਨਾਲ ਕਿਤੇ ਜੁੜਨ ਦਾ ਕੋਈ ਸਥਾਨ ਹੋਣਾ ਚਾਹੀਦਾ। ਉਹ ਅਨਹਤ ਬਾਣੀ ਥਾਨ ਨਿਰਾਲਾ ਦੀ ਜਿਹੜੀ ਹਾਲਤ ਹੈ ਉਹ ਕਿੱਥੇ ਜਾ ਕੇ ਪੈਦਾ ਹੋਵੇ, ਲੋ ਐਸ਼ ਲਈ ਗੁਰਦੁਆਰਿਆਂ ਦੀ ਲੋੜ ਹੈ। ਗੁਰਦੁਆਰੇ ਆਪਣੇ ਆਪ ਵਿੱਚ ਰੱਬ ਦਾ ਘਰ ਨਹੀਂ, ਜੇ ਆਪਣੇ ਆਪ ਵਿੱਚ ਰੱਬ ਦਾ ਘਰ ਹੋਣ ਤਾਂ ਇਹ ਪ੍ਰਧਾਨ ਸਕੱਤਰਾਂ ਦੇ ਘਰ ਨਾ ਬਣ ਸਕਣ, ਇੱਥੇ ਗੋਲਕਾਂ ਲਈ ਕਦੀ ਟਕਰਾਓ ਨਾ ਪੈਦਾ ਹੋਵੇ। ਇਹ ਆਪਣੇ ਆਪ ਵਿੱਚ ਰੱਬ ਦਾ ਘਰ ਨਹੀਂ ਹੈ, ਰੱਬ ਦਾ ਘਰ ਇੱਥੇ ਆ ਕੇ ਬਣਾਇਆ ਜਾ ਸਕਦਾ। ਰੱਬ ਦਾ ਘਰ ਹੈ ਤੇਰਾ ਮਨ, ਤੇ ਤੂੰ ਗੁਰਦੁਆਰੇ ਇਸ ਲਈ ਬਣਾਏ ਨੇ ਤਾਂ ਕਿ ਇੱਥੇ ਆ ਕੇ ਮੈਨੂੰ ਸਹਿਜ ਕਥਾ ਮਿਲੇ, ਇੱਥੇ ਆ ਕੇ ਮੈਨੂੰ ਬਾਣੀ ਨਾਲ ਜੁੜਨ ਦਾ ਸਮਾਂ ਮਿਲੇ, ਇੱਥੇ ਆ ਕੇ ਮੇਰੀ ਜ਼ਿੰਦਗੀ ਬਾਣੀ ਦੀ ਸੇਧ ਨਾਲ ਜੁੜ ਜਾਏ, ਉਹ ਅੰਦਰ ਬਾਣੀ ਜਿਹੜੀ ਹੈ ਅਨਹਤ ਧੁਨ ਬਣ ਜਾਏ, ਇਸ ਥਾਂ ਤੇ ਕੋਈ ਅੰਮ੍ਰਿਤ ਕੁੰਟ ਸਹਿਜ ਕਥਾ ਦੇ ਪੈਦਾ ਹੋ ਜਾਣ। ਉਹ ਕੇਵਲ ਮਨ ਦੇ ਅੰਦਰ ਪੈਦਾ ਹੋਣੇ ਨੇ, ਤੇ ਜੇ ਇੱਥੇ ਆ ਕੇ ਵੀ ਤੂੰ ਸਹਿਜ ਕਥਾ ਨਾ ਸੁਣੀ, ਜੇ ਇੱਥੇ ਆ ਕੇ ਵੀ ਤੇਰੇ ਅੰਦਰ ਸਹਿਜ ਕਥਾ ਦੇ ਅੰਮ੍ਰਿਤ ਕੁੰਟ ਨਾ ਪ੍ਰਬਲ ਹੋਏ, ਜੇ ਇੱਥੇ ਆ ਕੇ ਸੁਣ ਕੇ ਵੀ ਬਾਣੀ ਉਹ ਬਾਣੀ ਜੀਵਨ ਜੁਗਤ ਬਣ ਕੇ ਅੰਦਰ ਇੱਕ ਅਨਹਤ ਧੁਨੀ ਨਾ ਬਣੀ, ਤੇ ਫਿਰ ਵਿਸ਼ਵਾਸ ਕਰੀ ਤੂੰ ਗੁਰਦੁਆਰੇ ਇਸ ਇਮਾਰਤ ਦੇ ਗੁਰਦੁਆਰੇ ਜ਼ਰੂਰ ਆਏ ਪਰ ਰੱਬ ਦਾ ਘਰ ਨਹੀਂ ਬਣਾ ਸਕਿਆ। ਰੱਬ ਦਾ ਘਰ ਤਾਂ ਜਦੋਂ ਬਣਨਾ ਹੈ ਤੇਰਾ ਮਨ ਹੀ ਬਣਨਾ ਹੈ। ਹਾਂ, ਇਹ ਟਿਕਾਣੇ ਇਸ ਲਈ ਪਵਿੱਤਰ ਨੇ, ਇਹਨਾਂ ਸਥਾਨਾਂ ਨੂੰ ਇਸ ਲਈ ਸੰਭਾਲਣਾ ਹੈ ਕਿ ਇੱਥੇ ਆ ਕੇ ਅਸੀਂ ਮਨ ਨੂੰ ਰੱਬ ਦਾ ਘਰ ਬਣਾ ਸਕੀਏ। ਤੇ ਫਿਰ ਗੁਰੂ ਨੇ ਇਸੇ ਲਈ ਅਖੀਰਲੀ ਲਾਈਨ ਵਿੱਚ ਆਖਿਆ, ਕਹਿਣ ਲੱਗੇ ਇੱਥੇ ਆ ਕੇ ਰੱਬ ਦਾ ਘਰ ਕਿਵੇਂ ਬਣਦਾ ਹੈ, ਕਿਉਂਕਿ ਤੈਂ ਸਹਿਜ ਅਖਾੜੇ ਅਨੇਕ ਅਨੰਤਾ। ਇੱਥੇ ਅਖਾੜੇ ਲੱਗਦੇ ਨੇ, ਤੈਂ ਸਹਿਜ ਅਖਾੜੇ ਅਨੇਕ ਅਨੰਤਾ, ਇੱਥੇ ਆ ਕੇ ਅਖਾੜੇ ਲੱਗਦੇ ਨੇ। ਅਖਾੜੇ ਨੂੰ ਸਮਝਦੇ ਜਿੱਥੇ ਇਕੱਠ ਹੁੰਦਾ ਹੋਏ, ਅਖਾੜਾ ਉਸੇ ਨੂੰ ਆਖਦੇ ਜਿਹਦੇ ਚਾਰ ਚੁਫੇਰੇ ਦੁਨੀਆਂ ਬੈਠੀ ਹੋਵੇ, ਤੇ ਉੱਥੇ ਦਰਮਿਆਨ ਵਿੱਚ ਕੋਈ ਆਪਣਾ ਆਪ ਸ਼ੋਅ ਕਰ ਰਿਹਾ ਹੋਵੇ, ਇੱਕ ਦੂਜੇ ਨੂੰ ਸਾਂਝਾ ਕਰ ਰਿਹਾ ਹੋਵੇ, ਜਿਹਨੂੰ ਆਪਾਂ ਦੂਜੇ ਰਫਲਾਂ 'ਚ ਸ਼ੋਅ ਆਖਦੇ ਹਾਂ ਅੱਜ ਦੀ ਬੋਲੀ ਵਿੱਚ, ਮੇਲਾ ਆਖਦੇ ਸਨ ਦਰਮਿਆਨ ਦੀ ਬੋਲੀ ਵਿੱਚ। ਤੇ ਗੁਰੂ ਨੇ ਆਖਿਆ ਅਖਾੜੇ ਲੱਗਦੇ ਨੇ, ਇਹ ਸਾਧ ਸੰਗਤ ਇੱਕ ਅਖਾੜਾ ਹੈ ਜਿੱਥੇ ਗੁਰਮੁਖ ਜਨ ਜਿਹੜੇ ਨੇ ਆਪਣੇ ਅੰਦਰ ਬੈਠੇ ਹੋਏ ਗੁਣ ਇੱਕ ਦੂਜੇ ਨਾਲ ਸਾਂਝੇ ਕਰਦੇ। ਸਾਧ ਸੰਗਤ ਕੀ ਹੈ? ਇੱਕ ਅਖਾੜਾ, ਇੱਕ ਐਸੀ ਇਕੱਤਰਤਾ ਜਿੱਥੇ ਗੁਰਮੁਖ ਇਕੱਠੇ ਹੁੰਦੇ ਨੇ, ਜਿੱਥੇ ਸਤਸੰਗੀ ਇਕੱਤਰ ਹੁੰਦੇ ਨੇ ਤੇ ਗੁਣਾਂ ਦੀ ਸਾਂਝ ਕਰਦੇ ਨੇ। ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਇਸ ਟਿਕਾਣੇ ਤੇ ਆ ਕੇ ਸਿੱਖ ਸਿੱਖ ਨਾਲ, ਗੁਰਮੁਖ ਗੁਰਮੁਖ ਨਾਲ, ਸਤਸੰਗੀ ਸਤਸੰਗੀ ਨਾਲ ਬੈਠ ਕੇ ਗੁਣਾਂ ਦੀ ਸਾਂਝ ਕਰਦਾ ਹੈ, ਤੇ ਉਸ ਗੁਣਾਂ ਦੀ ਸਾਂਝ ਵਿੱਚੋਂ ਹੀ ਅੰਮ੍ਰਿਤ ਕੁੰਟ ਪੈਦਾ ਹੁੰਦਾ, ਉਸ ਗੁਣਾਂ ਦੀ ਸਾਂਝ ਵਿੱਚੋਂ ਹੀ ਅਨਹਤ ਧੁਨੀ ਬਾਣੀ ਦੀ ਨਿਕਲਦੀ ਹੈ, ਤੇ ਜਦੋਂ ਬਾਣੀ ਦੀ ਅਨਹਤ ਧੁਨ ਤੇ ਅੰਮ੍ਰਿਤ ਦੇ ਕੁੰਟ ਪੈਦਾ ਹੁੰਦੇ ਨੇ ਇਸ ਮਨ ਦੇ ਘਰ ਵਿੱਚ, ਬਸ ਰੱਬ ਦੇ ਵਸਣ ਦਾ ਸਾਰਾ ਸਮਾਨ ਮੌਜੂਦ ਹੋ ਜਾਂਦਾ, ਰੱਬ ਆ ਜਾਂਦਾ। ਫਿਰ ਕਿਸੇ ਹੋਰ ਸੱਚਖੰਡ ਨੂੰ ਭਾਲਣ ਦੀ ਲੋੜ ਨਹੀਂ ਪੈਂਦੀ, ਨਾ ਕਿਸੇ ਸੱਤਵੇਂ ਆਕਾਸ਼ ਤੇ ਨਾ ਪਤਾਲ ਵਿੱਚ। ਬਲਕਿ ਮੈਂ ਇੱਕ ਵਾਰ ਕੀਤੀ ਸੀ ਅੱਖਰੀ ਅਰਥਾਂ ਦੇ ਮੁਤਾਬਕ ਵੀ ਕਦੇ ਦੇਖਿਓ ਖੰਡ ਟੁਕੜੇ ਨੂੰ ਕਹਿੰਦੇ ਖੰਡ ਦਾ ਅਰਥ ਹੁੰਦਾ ਟੁਕੜਾ ਬਾਣੀ ਹੁੰਦਾ ਹੈ ਨਾ ਖੰਡ ਖੰਡ ਕਰ ਭੋਜਨ ਕੀਨੋ ਟੁਕੜੇ ਟੁਕੜੇ ਕਰਕੇ ਖੰਡ ਦਾ ਅਰਥ ਹੁੰਦਾ ਟੁਕੜਾ ਅਸੀਂ ਤੁਸੀਂ ਕੀ ਹਾਂ ਬ੍ਰਹਿਮੰਡ ਦਾ ਇੱਕ ਖੰਡ ਬ੍ਰਹਿਮੰਡ ਦਾ ਇੱਕ ਖੰਡ ਪੂਰੇ ਬ੍ਰਹਿਮੰਡ ਦਾ ਹਰ ਇੱਕ ਜੀਵ ਇੱਕ ਖੰਡ ਹੈ ਇੱਕ ਟੁਕੜਾ ਹੈ ਤੇ ਸੱਚਖੰਡ ਕੀ ਹੈ ਜਿਸ ਜੀਵ ਦਾ ਅੰਦਰ ਮਨ ਸੱਚ ਨੂੰ ਗ੍ਰਹਿਣ ਕਰ ਲੈ ਜਿਸ ਦੇ ਅੰਦਰ ਸੱਚ ਟਿਕ ਜਾਏ ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ ਕੂੜਕੀ ਮਲ ਉਤਰੇ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਧਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬੀਓ ਵਿਸ਼ਵਾਸ ਰੱਖਿਓ ਜਦੋਂ ਸਾਡੇ ਕਿਸੇ ਦੇ ਅੰਦਰ ਸੱਚ ਟਿਕ ਬਣ ਜਾਂਦਾ ਨਾ ਉਹ ਖੰਡ ਸੱਚ ਹੋ ਜਾਂਦਾ ਉਹ ਸੰਪੂਰਨ ਨਾਮ ਬਣ ਜਾਂਦਾ ਸੱਚ ਖੰਡ ਜਿਸ ਖੰਡ ਵਿੱਚ ਸੱਚ ਟਿਕ ਗਿਆ ਉਹ ਭਲਿਆ ਤੂੰ ਇਸ ਸੱਚ ਦੇ ਟਿਕਾਣੇ ਆ ਕੇ ਸੱਚ ਨੂੰ ਅੰਦਰ ਧਾਰਨ ਕਰ ਇੱਥੇ ਆ ਕੇ ਸੱਚ ਨੂੰ ਅੰਦਰ ਧਾਰਨ ਕਰ ਉਸ ਦਿਨ ਵੀ ਇੱਕ ਲਫ਼ਜ਼ ਆਏ ਸਨ ਕਿ ਗੁਰਦੁਆਰੇ ਆਉਣ ਦਾ ਮਕਸਦ ਕੀ ਹੈ ਵੇਖਣ ਸੁਣਨ ਸੁਣਾਵਣੋ ਇਹ ਤਿੰਨ ਗੱਲਾਂ ਨੇ ਨਾ ਗੁਰਦੁਆਰੇ ਵਿੱਚ ਗੁਰਦੁਆਰੇ ਬਣੇ ਕਿਸ ਵਾਸਤੇ ਇੱਥੇ ਤਿੰਨ ਗੱਲਾਂ ਨੇ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਨੇ ਵੇਖਣਾ ਤੇ ਕੰਨਾਂ ਨਾਲ ਗੁਰੂ ਦੀ ਬਾਣੀ ਸੁਣਨੀ ਤੇ ਜ਼ਬਾਨ ਨਾਲ ਗੁਰੂ ਦੀ ਬਾਣੀ ਗਾਉਣੀ ਕੋਈ ਗਾ ਰਿਹਾ ਕੋਈ ਸੁਣ ਰਿਹਾ ਤੇ ਦਰਸ਼ਨ ਅਸੀਂ ਸਾਰੇ ਕਰ ਰਹੇ ਹਾਂ ਤਿੰਨ ਚੀਜ਼ਾਂ ਇਕੱਠੀਆਂ ਨੇ ਨਾ ਗੁਰਦੁਆਰੇ ਤਿੰਨਾਂ ਕੰਮਾਂ ਵਾਸਤੇ ਬਣੇ ਨੇ ਦਰਸ਼ਨ ਕਰਨ ਲਈ ਗੁਰੂ ਦੇ ਦਰਸ਼ਨ ਹੋਣ ਕੋਈ ਬਾਣੀ ਗਾਏ ਕੋਈ ਸੁਣੇ ਕੋਈ ਸੁਣਾਏ ਤੇ ਕੋਈ ਸੁਣੇ ਤੇ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਮੈਂ ਗੁਰਦੁਆਰੇ ਆਉਣ ਦੇ ਇਹ ਤਿੰਨੇ ਕੰਮ ਤਦ ਸਫਲ ਸਮਝਾਂਗਾ ਕਹਿਣ ਲੱਗੇ ਵੇਖਣ ਸੁਣਨ ਸੁਣਾਵਣੋ ਤਿੰਨੋਂ ਕੰਮ ਵੇਖਣ ਸੁਣਨ ਸੁਣਾਵਣੋ ਮਨ ਮੈਂ ਦ੍ਰਿੜੀਏ ਸਾਚ ਬਸ ਇਹਨਾਂ ਤਿੰਨਾਂ ਕੰਮਾਂ ਵਿੱਚੋਂ ਇੱਕ ਸਫਲਤਾ ਮਿਲੇ ਉਹ ਇਹ ਕਿ ਜੇ ਵੇਖੇ ਸੁਣੇ ਸੁਣਾਏ ਉਹਦੇ ਵਿੱਚੋਂ ਤੂੰ ਮਨ ਵਿੱਚ ਸੱਚ ਨੂੰ ਦ੍ਰਿੜ ਕਰ ਲੈ ਤੇ ਜਿਸ ਦਿਨ ਮਨ ਵਿੱਚ ਸੱਚ ਟਿਕ ਗਿਆ ਉਸ ਦਿਨ ਕੀ ਬਣੇਗਾ ਮਨ ਸੱਚ ਖੰਡ ਖੰਡ ਤੇ ਹੈ ਹੀ ਬ੍ਰਹਿਮੰਡ ਦਾ ਮਨ ਉਸ ਦਿਨ ਸੱਚ ਖੰਡ ਬਣ ਜਾਏਗਾ ਤੇ ਜਿਸ ਦਿਨ ਮਨ ਸੱਚ ਖੰਡ ਬਣ ਗਿਆ ਸੱਚ ਖੰਡ ਵਸੈ ਨਿਰੰਕਾਰ ਫਿਰ ਰੱਬ ਨੂੰ ਕਿਤੇ ਬਾਹਰ ਢੂੰਡਣ ਨਹੀਂ ਜਾਣਾ ਪਏਗਾ ਬਾਹਰ ਢੂੰਡਣ ਤੇ ਛੂਟ ਪਾਣੀ ਗੁਰ ਘਰ ਹੀ ਮਾਏ ਦਿਖਾਇਆ ਥਾ ਬਲਕਿ ਇੱਥੋਂ ਤੱਕ ਲਫ਼ਜ਼ ਆਪ ਦਿੱਤੇ ਸਵਾਮੀ ਰਾਮਾਨੰਦ ਜੀ ਨੇ ਕੱਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ ਪੰਗ ਦਾ ਅਰਥ ਹੁੰਦਾ ਹੈ ਜਿੰਦੀਆਂ ਲੱਤਾਂ ਨਾ ਹੋਣ ਤੁਰ ਨਾ ਸਕਦਾ ਕਹਿਣ ਲੱਗੇ ਮੇਰਾ ਮਨ ਤੇ ਹੁਣ ਪਾਵੋ ਤੇ ਪਿੰਗਲ ਭਇਆ ਪੈਰਾਂ ਤੋਂ ਪਿੰਗਲਾ ਹੋ ਗਿਆ ਇਹਦੀ ਤਾਂ ਦੌੜ ਭੱਜ ਹੀ ਖਤਮ ਹੋ ਅੱਗੇ ਰੱਬ ਨੂੰ ਦਿਨ ਰਾਤ ਢੂੰਡਦਾ ਫਿਰਦਾ ਸੀ ਉਹਨਾਂ ਨੂੰ ਢੂੰਡਣ ਦੀ ਲੋੜ ਹੀ ਨਹੀਂ ਪੈਂਦੀ ਬਾਹਰ ਢੂੰਡਣ ਤੇ ਛੂਟ ਪੈ ਗੁਰ ਘਰ ਹੀ ਮੈਂ ਦਿਖਾਇਆ ਥਾ ਗੁਰੂ ਕਹਿੰਦੇ ਤੈਨੂੰ ਗੁਰਦੁਆਰੇ ਇਸ ਲਈ ਦਿੱਤੇ ਨੇ ਕਿ ਤੂੰ ਇੱਥੇ ਬੈਠ ਕੇ ਇੱਕ ਆਪਣੇ ਜੀਵਨ ਰੂਪੀ ਖੰਡ ਨੂੰ ਵਿੱਚ ਸੱਚ ਵਸਾ ਕੇ ਸੱਚ ਖੰਡ ਬਣਾ ਲੈ ਤੇ ਜੇ ਵੇਖਣ ਸੁਣਨ ਸੁਣਾਉਣ ਨੂੰ ਤੇ ਰੋਜ਼ ਹੋਵੇ ਵੀ ਗੁਰਦੁਆਰੇ ਆਈਏ ਗੁਰੂ ਕੇ ਦਰਸ਼ਨ ਵੀ ਰੋਜ਼ ਕਰੀਏ ਕੋਈ ਬਾਣੀ ਸੁਣਾਏ ਵੀ ਰੋਜ਼ ਅਸੀਂ ਸੁਣੀਏ ਵੀ ਰੋਜ਼ ਪਰ ਮਨ ਮੈਂ ਦ੍ਰਿੜੀਏ ਸੱਚ ਨਾ ਹੋਵੇ ਕਹਿੰਦੇ ਅੱਜ ਸਾਡੀ ਹਾਲਤ ਕੀ ਹੈ ਵੇਖਣ ਸੁਣਨ ਸੁਣਾਉਣ ਵਿੱਚ ਕੋਈ ਕਮੀ ਨਹੀਂ ਹਰ ਮਹੱਲੇ ਵਿੱਚ ਗੁਰਦੁਆਰੇ ਨੇ ਸੁਣਨ ਸੁਣਾਉਣ ਵਾਲੇ ਵੀ ਬੜੇ ਨੇ ਸੰਗਤਾਂ ਦੀ ਇਕੱਤਰਤਾ ਹੁੰਦੀ ਹੈ ਸੁਣਾਉਣ ਵਾਲੇ ਵੀ ਰੋਜ਼ ਆਉਂਦੇ ਨਵੇਂ ਤੋਂ ਨਵੇਂ ਆਉਂਦੇ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਅਜੇ ਤੱਕ ਅਸੀਂ ਮਨ ਵਿੱਚ ਸੱਚ ਨਹੀਂ ਦ੍ਰਿੜ ਸਕੇ ਅਜੇ ਤਾਂ ਸਾਡੀ ਹਾਲਤ ਇਹ ਹੈ ਕਿ ਸਾਚੀ ਦਰਗੇ ਬੋਲੇ ਕੂੜ ਹੋਰ ਤਾਂ ਸੱਚ ਦ੍ਰਿੜ ਕਰਕੇ ਸੰਸਾਰ ਵਿੱਚ ਵਿਚਰਨਾ ਤਾਂ ਕਿਤੇ ਰਹਿ ਗਿਆ ਉੱਥੋਂ ਦਾ ਝੂਠ ਅਸੀਂ ਸੱਚੇ ਦੇ ਦਰਬਾਰ ਵਿੱਚ ਲੈ ਆਉਣੀ ਇੱਥੇ ਬੋਲੋ ਗੁਰੂ ਨੇ ਆਖਿਆ ਵੇਖਣ ਸੁਣਨ ਸੁਣਾਵਣੋ ਮਨ ਮੈਂ ਦ੍ਰਿੜੀ ਹੈ ਸਾਚ। ਕਹਿਣ ਲੱਗੇ ਜਿਸ ਦਿਨ ਤੂੰ ਮਨ ਵਿੱਚ ਸੱਚ ਦ੍ਰਿੜ ਲਏਗਾ ਉਸ ਦਿਨ ਤੂੰ ਬਣ ਜਾਏਗਾ ਸੱਚ ਖੰਡ, ਤੇ ਫਿਰ ਕੀ ਹੋਏਗਾ, ਪੂਰ ਰਹੋ ਸਰਬੱਤਰ ਮੈਂ ਨਾਨਕ ਹਰ ਰੰਗ ਰਾਜ। ਫਿਰ ਰੱਬ ਅੰਦਰ ਵਸੇ, ਫਿਰ ਤੇਰਾ ਅੰਦਰ ਸੱਚ ਖੰਡ ਹੋ ਜਾਏਗਾ, ਫਿਰ ਤੈਨੂੰ ਕਿਸੇ ਸੱਤਵੇਂ ਆਕਾਸ਼ ਤੇ ਸੱਚ ਖੰਡ ਦੇ ਐਡਰੈਸ ਦੀ ਲੋੜ ਨਹੀਂ ਪੈਣੀ। ਇਸ ਸਾਲ ਗੁਰੂ ਨੇ ਦਿੱਤਾ ਵੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੰਨਾ ਕੁ ਦਿੱਤਾ ਹੈ, ਪਰ ਕਿਸੇ ਆਕਾਸ਼ ਦੇ ਸੱਚ ਖੰਡ ਦਾ ਜ਼ਿਕਰ ਨਹੀਂ ਕੀਤਾ, ਕਿਸੇ ਪਟਾਲ ਦੇ ਸੱਚਖੰਡ ਦਾ ਐਡਰੈਸ ਨਹੀਂ ਦਿੱਤਾ। ਮੈਂ ਕਲਸ ਕੀਤੀ ਸੀ, ਬਲਕਿ ਜਦੋਂ ਵੀ ਐਡਰੈਸ ਦਿੱਤਾ ਉਹਨੇ ਆਖਿਆ ਆ ਸਾਧ ਸੰਗਤ ਵਿੱਚ ਇਹੋ ਹੀ ਸੱਚਖੰਡ ਹੈ, ਇੱਥੋਂ ਤੂੰ ਸੱਚ ਗ੍ਰਹਿਣ ਕਰਕੇ ਲੈ ਜਾ, ਫਿਰ ਵਿਸ਼ਵਾਸ ਕਰ ਤੇਰਾ ਮਨ ਬਣ ਜਾਏਗਾ ਸੱਚਖੰਡ, ਤੇ ਰੱਬ ਤੇਰੇ ਅੰਦਰ ਵਸੇਗਾ। ਸਤਿਗੁਰੂ ਨੇ ਇਹੋ ਗੱਲ ਬਾਣੀ ਵਿੱਚ ਦੁਹਰਾ ਕੇ ਆਖੀ, ਕਹਿਣ ਲੱਗੇ ਅਗਮ ਰੂਪ ਪਰਮਾਤਮਾ ਦਾ ਤਾਂ ਥਾਨ ਟਿਕਾਣਾ ਮਨ ਵਿੱਚ ਹੈ, ਪਰ ਗੁਰੂ ਕਹਿੰਦੇ ਨੇ ਇਹ ਗੱਲ ਵੀ ਕਿਸੇ ਵਿਰਲੇ ਨੂੰ ਗੁਰਮਤ ਦੁਆਰਾ ਹੀ ਮਿਲਦੀ ਹੈ, ਨਹੀਂ ਤਾਂ ਲੋਕ ਤੀਰਥਾਂ ਤੇ ਭਟਕਦੇ ਫਿਰਦੇ ਨੇ ਰੱਬ ਨੂੰ ਮਿਲਣ ਲਈ। ਸਤਿਗੁਰੂ ਕਹਿੰਦੇ ਨੇ ਰੱਬ ਅੰਦਰ ਵਸਾ, ਗੁਰਦੁਆਰੇ ਬਣਾਓ, ਸਤਸੰਗ ਕਰੋ, ਸਤਸੰਗ ਕਰੋ, ਗੁਰਦੁਆਰੇ ਬਣਾਓ, ਪਰ ਇਸ ਲਈ ਕਿ ਇੱਥੇ ਆ ਕੇ ਮਨ ਸੱਚਖੰਡ ਬਣ ਸਕੇ, ਉਸ ਪੇਖਣ ਸੁਣਨ ਸੁਣਾਵਨੋਂ ਵਿੱਚੋਂ ਮਨ ਮੈਂ ਦ੍ਰਿੜੀਏ ਸਾਚ ਦੀ ਸ਼ਰਤ ਪੂਰੀ ਹੋ ਸਕੇ। ਜੇ ਇਹ ਸਭ ਕੁਝ ਹੋ ਜਾਏ ਤਾਂ ਫਿਰ ਅਸੀਂ ਅੰਦਰੋਂ ਪ੍ਰਭੂ ਨੂੰ ਪਾ ਸਕਾਂਗੇ, ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਤਾਂ ਹੀ ਜੇ ਪਹਿਲਾਂ ਮਨ ਨੂੰ ਸੱਚ ਖੰਡ ਬਣਾਵਾਂਗੇ, ਜਿਹੜਾ ਗੁਰੂ ਅਸਥਾਨਾਂ 'ਤੇ ਬੈਠ ਕੇ ਬਣਾਉਣ ਲਈ ਇੱਕ ਉਪਰਾਲੇ ਵਜੋਂ ਪ੍ਰੇਰਨਾ ਦਿੱਤੀ ਗਈ ਹੈ। ਇਹਨਾਂ ਸ਼ਬਦਾਂ ਨਾਲ ਖਿਮਾਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।